ਪ੍ਰਜਾਏ ਹੋਵੇ ਸਿੱਖ ਸੁੱਖ ਸਾਨੂੰਗੀ ਨੂਰ ਅਸਹੋਂ ਪੁਰਸੋਂ ਝੱਟੀਆ ਦੁੱਧ ਬਿੱਠੇ ਕੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਸਾਜਣ ਪੁਰਖ ਸਤਿਗੁਰ ਮੇਰਾ ਪੂਰਾ ਇਸ ਵੇਲੇ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਪ ਜੀ ਪ੍ਰਾਣ ਮਨ ਖਾਣਾ ਰਾਮ ਸਾਜਣ ਪੁਰਖ ਸਤਿਗੁਰ ਮੇਰਾ ਪੂਰਾ ਇਸ ਦਿਨ ਅਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਮੰਦਪ ਜੀ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਾਰ ਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਾਰ ਪੂਰੇ ਤਾਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣ ਸਦਾ ਸਦਾ ਪ੍ਰਭ ਕਉ ਬਲਿਹਾਰ ਨਾਨਕ ਸਦ ਕੁਰਬਾਣਾ ਐਸਾ ਗੁਰ ਵਡ ਭਗੀ ਪਾਈਆ ਜਿਤ ਮਿਲੇ ਪ੍ਰਭ ਜਪ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਾਈਆ ਪ੍ਰਭੂ ਧਿਆਈਆ ਬਹੁੜ ਜੋਨ ਨਾ ਆਈਆ ਗੁਰ ਚਰਣੀ ਲਾਗੇ ਭ੍ਰਮ ਭਾਉ ਭਾਗੇ ਮਨ ਚੁੰਗਿਆ ਫਲ ਪਾਈਆ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਪ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪੁਰ ਤਪ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੈ ਵਸ ਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਰੀ ਸਫਲ ਜਨਮ ਹੋਆ ਭਉ ਭਗ ਹਰ ਭੇਟਿਆ ਏਕ ਮੁਰਾਰੀ ਜਿਸਕਾ ਸਾ ਤਿਨ ਹੀ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਆ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲ ਨਿਤ ਹਰ ਜਾਣ ਕੁਨੀਏਬਾਈ ਰਾਮ ਰੰਗ ਰੱਤੇ ਆਪਣੇ ਸੁਆਮੀ ਸੇਤੀ ਮਰੈ ਨਾ ਆਵੈ ਜਾਈ ਰਾਮ ਅਵਿਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਨਾਨਕ ਸਹਿਜ ਆਨੰਦ ਕਨੇਰੇ ਗੁਰ ਚਰਣੀ ਮਾਨ ਲਾਏ ਪੂਰ ਰਹਿਆ ਘਟ ਘਟ ਅਵਿਨਾਸੀ ਥਾਨ ਸੁਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਪੂਰ ਰਹਿਆ ਘਟ ਘਟ ਅਵਿਨਾਸੀ ਥਾਨ ਸੁਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਸੰਗ ਜੀਓ, ਸਨੇਮਰ ਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮਹਾਂਵਾਕ ਗਾਲਬਨ ਚਾਰ ਪਦਿਆਂ ਦੇ ਚ ਹੈ, ਚਾਰ ਛੰਦਾਂ ਦੇ ਚ ਹੈ। ਇਸ ਵਾਸਤੇ ਬਹੁਤ ਲੰਬਾ ਚੌੜਾ ਖੁਲਾਸਾ ਕਰਨਾ ਤੇ ਕਠਿਨ। ਪਹਿਲਾ ਜੋ ਪਦਾ ਹੈ, ਇਸ ਵਿੱਚ ਜੋ ਕੇਂਦਰੀ ਖਿਆਲ ਮੇਰੇ ਪਾਤਸ਼ਾਹ ਨੇ ਦਿੱਤਾ, ਮਨੁੱਖ ਸਮਾਜਿਕ ਪ੍ਰਾਣੀ ਹੈ ਤੇ ਸਮਾਜਿਕ ਸੰਬੰਧਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਬੱਚੇ ਦੇ ਜਨਮ ਸਮੇਂ ਅਗਰ ਮਾਂ ਮਰ ਜਾਂਦੀ ਹੈ, ਸ਼ਮਾ ਕਰਨੀ, ਪਿਓ ਮਰ ਜਾਂਦਾ, ਇਸ ਬੱਚੇ ਦਾ ਜੀਵਣਾ ਔਖਾ ਹੋਏਗਾ, ਕਠਿਨ ਹੋਏਗਾ। ਅਗਰ ਭਰਾ ਵੀ ਨਹੀਂ ਹੈ, ਭੈਣ ਵੀ ਨਹੀਂ ਹੈ, ਔਖਾ ਹੋਏਗਾ। ਜਨਮ ਦੇ ਸਮੇਂ ਮਨੁੱਖੀ ਬੱਚੇ ਨੂੰ ਮਾਂ ਬਾਪ ਚਾਹੀਦੇ। ਫਿਰ ਸੰਬੰਧ ਸਿਰਫ ਇੱਥੇ ਹੀ ਨਹੀਂ ਪੂਰੇ ਆਉਂਦੇ, ਫਿਰ ਭੈਣ ਵੀ ਚਾਹੀਦੀ ਹੈ, ਭਰਾ ਵੀ ਚਾਹੀਦਾ, ਫਿਰ ਮਿੱਤਰ ਵੀ ਚਾਹੀਦੇ ਨੇ। ਸਮਾਪਤੀ ਇੱਥੇ ਨਹੀਂ ਆਉਂਦੀ, ਫਿਰ ਪਤਨੀ ਵੀ ਚਾਹੀਦੀ ਹੈ, ਬੱਚੇ ਵੀ ਚਾਹੀਦੇ। ਅਗਰ ਇਸਤਰੀ ਦਾ ਰੂਪ ਹੈ, ਉਸ 'ਤੇ ਵੀ ਇਹੀ ਨਿਯਮ ਲਾਗੂ ਹੁੰਦਾ, ਉਹਨੂੰ ਵੀ ਮਾਤਾ ਪਿਤਾ ਚਾਹੀਦੇ ਨੇ, ਉਹਨੂੰ ਵੀ ਬਿਰਾ ਚਾਹੀਦਾ, ਉਹਨੂੰ ਵੀ ਪਤੀ ਚਾਹੀਦਾ। ਇੱਕ ਉਮਰ ਐਸੀ ਆ ਗਈ, ਆ ਜਾਂਦੀ ਹੈ, ਉਦੋਂ ਮਾਂ ਬਾਪ ਦੀ ਮੰਗ ਢਿੱਲੀ ਪੈ ਜਾਂਦੀ ਹੈ, ਪਤੀ ਦੀ ਮੰਗ ਪ੍ਰਬਲ ਹੋ ਜਾਂਦੀ। ਬਾਲੀ ਰੋਵੇ ਨਾਏ ਫਤਾਰ, ਨਾਨਕ ਦੁਖੀਆ ਸਭ ਸੰਗ। ਹੁਣ ਇਸ ਬਾਲੀ ਨੂੰ, ਇਸ ਜਵਾਨ ਬੱਚੀ ਨੂੰ ਫਤਾਰ ਚਾਹੀਦਾ, ਪਤੀ ਚਾਹੀਦਾ, ਜੰਮਦਿਆਂ ਮਾਂ ਬਾਪ ਚਾਹੀਦੇ, ਪਿਆਰ ਚਾਹੀਦਾ। ਕਿਸ ਤੇ ਮਾਣ ਕਰੇਗੀ? ਭੈਣ ਚਾਹੀਦੀ ਹੈ, ਕਿਸ ਦੇ ਅੱਗੋਂ ਦਿਲ ਖੋਲੇਗੀ? ਸਹੇਲੀ ਚਾਹੀਦੀ ਹੈ, ਕਿਹਦੇ ਅੱਗੋਂ ਰਾਜ ਉਗਲੇਗੀ? ਫਿਰ ਹੁਣ ਪਤੀ ਚਾਹੀਦਾ, ਪਤੀ ਨਾਲ ਹੀ ਪਿਆਸ ਨਹੀਂ ਬੁਝਦੀ। ਹੁਣ ਬੱਚੇ ਚਾਹੀਦੇ, ਪੁੱਤਰ ਚਾਹੀਦਾ, ਬੱਚੇ ਚਾਹੀਦੇ। ਮਨੁੱਖ ਸਮਾਜਿਕ ਪ੍ਰਾਣੀ ਹੈ, ਸਮਾਜਿਕ ਰਿਸ਼ਤਿਆਂ ਤੋਂ ਬਿਨਾਂ ਨਹੀਂ ਰਹਿ ਸਕਦਾ, ਨਹੀਂ ਰਹਿ ਸਕਦਾ। ਇਹਨੂੰ ਇਹ ਸਾਰੇ ਸੰਬੰਧ ਚਾਹੀਦੇ ਨੇ, ਥੋੜ੍ਹੇ ਆਪਣੇ ਪਿਆਰ ਦੀ ਤ੍ਰਿਪਤੀ ਇਹਨਾਂ ਸਾਰੇ ਸੰਬੰਧਾਂ ਵਿੱਚ ਵਕਤ ਦੇ ਨਾਲ ਨਾਲ ਕਰਦਾ। ਇੱਕ ਤੇ ਇਹ ਪਹਿਲੂ, ਪਰ ਜਿਤਨੇ ਸਮਾਜਿਕ ਸੰਬੰਧ ਨੇ, ਲੰਬਾ ਚੌੜਾ ਸਿਲਸਿਲਾ ਬਣ ਜਾਂਦਾ ਹੈ, ਨਾਨਕੇ ਨੇ, ਫਿਰ ਦਾਦਕੇ ਨੇ, ਫਿਰ ਸਹੁਰੇ ਨੇ, ਇਹਨਾਂ ਸੰਬੰਧਾਂ ਵਿੱਚ ਐਸਾ ਹੁੰਦਾ ਹੈ ਵਾਰੀ ਵਾਰੀ ਟੁੱਟਦੇ ਨੇ। ਮੈਂ ਟੁੱਟ ਗਿਆ ਤਾਂ ਸਾਰੇ ਸੰਬੰਧ ਟੁੱਟ ਜਾਂਦੇ ਨੇ, ਤੇ ਮੇਰਾ ਕੋਈ ਸੰਬੰਧੀ ਟੁੱਟ ਗਿਆ ਤਾਂ ਇੱਕ ਸੰਬੰਧ ਤੇ ਟੁੱਟ ਗਿਆ। ਉਮੀਦ ਹੈ ਗੱਲ ਪਕੜਦੇ ਚਾਹੀ, ਮੈਂ ਆਪਣੇ ਤੋਂ ਸ਼ੁਰੂ ਕਰਾਂ, ਮੈਂ ਹੀ ਟੁੱਟ ਗਿਆ, ਖਤਮ ਹੋ ਗਿਆ, ਤਾਂ ਫਿਰ ਮੇਰੇ ਸਾਰੇ ਸੰਬੰਧ ਖਤਮ ਹੋ ਗਏ ਜਿੰਨੇ ਸਨ। ਜਾਂ ਸੰਬੰਧੀਆਂ ਦੇ ਚੋਂ ਕੋਈ ਟੁੱਟ ਗਿਆ ਤਾਂ ਵੀ ਇੱਕ ਅੱਧ ਸੰਬੰਧ ਟੁੱਟੇਗਾ। ਸਮਾਜਿਕ ਰਿਸ਼ਤੇ ਟੁੱਟਦੇ ਨੇ, ਜੁੜਦੇ ਨੇ, ਟੁੱਟਦੇ ਨੇ, ਦੋ ਰੂਪਾਂ ਚ ਟੁੱਟਦੇ ਨੇ। ਇੱਕ ਤੇ ਸਦੀਵੀ ਟੁੱਟ ਜਾਂਦਾ, ਮੌਤ ਆ ਗਈ, ਇਹਨਾਂ ਸੰਬੰਧੀਆਂ ਦੇ ਚੋਂ ਕੋਈ ਚਲਾਣਾ ਕਰ ਗਿਆ, ਕਹਿਣ ਦੇਣਾ ਮੈਂ ਮਾਫੀ ਮੰਗ ਲਵਾਂ, ਪਿਤਾ ਚਲਾਣਾ ਕਰ ਗਏ, ਮਾਂ ਨਹੀਂ ਰਹੀ। ਫਰੀਦਾ ਕਿੱਥੇ ਤੇਡੇ ਮਾਪਿਆਂ, ਯਾਦ ਤੇ ਕਰ ਰਹੇ ਨੇ ਫਰੀਦ ਵੀ। ਫਰੀਦਾ ਕਿੱਥੇ ਤੇਡੇ ਮਾਪਿਆਂ, ਜਿੰਨੀ ਤੂੰ ਜਣਿਆ ਤੈ ਪਾਸੇ ਉਹ ਲੱਗ ਗਏ, ਤੂੰ ਅੱਗੇ ਨਾ ਪਤੀਣਿਆ। ਕਿੱਥੇ ਨੇ ਮਾਂ, ਕਿੱਥੇ ਗਏ ਪਿਤਾ? ਸੰਬੰਧ ਵਾਰੀ ਵਾਰੀ ਟੁੱਟਦੇ ਨੇ। ਮੈਂ ਟੁੱਟ ਗਿਆ ਤਾਂ ਸਾਰੇ ਸੰਬੰਧ ਟੁੱਟਦੇ ਨੇ, ਨਹੀਂ ਤੇ ਵਾਰੀ ਵਾਰੀ ਸੰਬੰਧ ਟੁੱਟਦੇ ਨੇ, ਟੁੱਟਦੇ ਨੇ। ਕੁਛ ਨਵੇਂ ਜੁੜਦੇ ਨੇ, ਕੁਛ ਪੁਰਾਣੇ ਟੁੱਟਦੇ ਨੇ। ਮਾਂ ਬਾਪ ਰੁਖਸਤ ਹੋ ਗਏ ਨੇ, ਪੁੱਤਰ ਪੋਤਰੇ ਪੜਪੋਤਰੇ ਆ ਗਏ ਨੇ, ਕੁਝ ਰਿਸ਼ਤੇ ਟੁੱਟਦੇ ਨੇ, ਕੁਝ ਜੁੜਦੇ ਨੇ। ਇਹਨੂੰ ਭਗਤ ਸਿਰਮੌਰ ਸ੍ਰੀ ਰਵਿਦਾਸ ਜੀ ਮਹਾਰਾਜ ਨੇ ਜਿਸ ਢੰਗ ਨਾਲ ਬਿਆਨ ਕੀਤਾ ਹੈ, ਇਹ ਵੀ ਸੁਣੋ। ਸਰੀਰ ਚੁੰਕੇ ਇਹ ਉੱਪਰ ਖਲੜੀ ਚਮੜੇ ਦੀ, ਚਮੜਾ ਸਕਿਨ। ਰਵਿਦਾਸ ਕਹਿੰਦੇ ਨੇ ਚਮਰਠਾ ਗਾਂਠ ਨ ਜਨਈ, ਇਸ ਸਰੀਰ ਨੂੰ ਜੁੱਤੀ ਕਹਿੰਦੇ ਨੇ ਉਹਨਾਂ ਦੇ ਆਪਣੇ ਕਹਿਣ ਦਾ ਢੰਗ। ਭਾਵੇਂ ਮਨੁੱਖ ਬ੍ਰਹਮ ਗਿਆਨੀ ਹੋ ਜਾਏ, ਉਸਦਾ ਪੇਸ਼ਾ ਬ੍ਰਹਮ ਗਿਆਨ ਦੇ ਚ ਵੀ ਬੋਲਦਾ। ਕਬੀਰ ਬ੍ਰਹਮ ਗਿਆਨੀ ਨੇ, ਪਰ ਉਹਨਾਂ ਦੇ ਬ੍ਰਹਮ ਗਿਆਨ ਦੇ ਚ ਵੀ ਜੁਲਾਹਾਪਨ ਜਲਕਦਾ ਹੈ, ਜਲਕਦਾ ਹੈ। ਉਹ ਕਹਿੰਦੇ ਨੇ ਕੋਰੀ ਕੋ ਕਾਹੂ ਮਰਮ ਨਾ ਜਾਣਾ। ਪਤਾ ਕੋਰੀ ਕਿਸ ਨੂੰ ਕਹਿੰਦੇ ਨੇ? ਜੁਲਾਹੇ ਨੂੰ, ਜੁਲਾਹਾ। ਕੋਲੀ ਨਹੀਂ, ਲੱਲੇ ਨਾਲ ਨਹੀਂ ਹੈ, ਰਾਹ ਨਾਲ। ਕੋਰੀ ਰਾਜਸਥਾਨ, ਯੂਪੀ, ਮੱਧ ਭਾਰਤ ਵਿੱਚ ਜੁਲਾਇਆਂ ਨੂੰ ਕੋਹਰੀ ਕਹਿੰਦੇ ਨੇ। ਇਹ ਕੋਹਰੀਆਂ ਦਾ ਮਹੱਲਾ ਹੈ, ਜੁਲਾਇਆਂ ਦਾ ਮਹੱਲਾ ਹੈ ਕੋਹਰੇ। ਬਨਾਰਸ ਦੇ ਵਾਸੀ ਸਨ ਕਬੀਰ ਕੋਹਰੀ, ਕਹਿੰਦੇ ਨੇ ਜੁਲਾਹੇ ਨੂੰ। ਕਬੀਰ ਕਹਿੰਦੇ ਨੇ ਮੈਨੂੰ ਕੋਹਰੀ ਕਹਿ ਕੇ ਪੜਦੇ ਪਏ, ਜੁਲਾਹਾ ਜੁਲਾਹਾ ਸ਼ੂਦਰ। ਉਹ ਪਰਮਾਤਮਾ ਵੀ ਤੇ ਕੋਹਰੀ ਹੈ, ਬਹੁਤ ਵੱਡਾ ਜੁਲਾਹਾ ਹੈ। ਕੋਹਰੀ ਕੋ ਕਾਹੂ ਮਰਮ ਨਾ ਜਾਣਾ, ਸਭ ਜਗ ਆਨ ਤਨ ਆਇਓ ਤਾਣਾ। ਮੈਂ ਤੇ ਥੋੜਾ ਜਿਹਾ ਤਾਣਾ ਪੇਟਾ ਤੜਦਾ, ਉਹਨੇ ਵੇਖੋ ਕਿਤਨਾ ਤਾਣਾ ਤਣਿਆ ਹੋਇਆ, ਕਿੰਨਾ ਤਾਣਾ ਤਣਿਆ। ਮੈਂ ਤੇ ਮਾਮੂਲੀ ਜੁਲਾਹਾ, ਉਹ ਕਿਤਨਾ ਵੱਡਾ ਜੁਲਾਹਾ। ਤੇ ਮੈਂ ਤੇ ਛੋਟਾ ਮੋਟਾ ਸ਼ੂਦਰ ਹੋਵਾਂਗਾ, ਉਹ ਕਿਤਨਾ ਵੱਡਾ ਸ਼ੂਦਰ। ਤੁਸੀਂ ਜੁਲਾਹੇ ਨੂੰ ਸ਼ੂਦਰ ਕਹੀ ਜਾਂਦੇ ਹੋ। ਹੁਣ ਇਸ ਤਰ੍ਹਾਂ ਦੇ ਬੋਲ ਕੋਈ ਜੁਲਾਹਾ ਕਹਿ ਸਕਦਾ ਹੈ? ਜੁੱਤੀਆਂ ਗੰਢਣ ਵਾਲਾ ਇਹ ਕਹਿ ਸਕਦਾ ਹੈ, ਚਮਰਠਾ ਗਾਂਠ ਨਾ ਜਨਈ। ਭਗਤ ਰਵਿਦਾਸ, ਮੈਂ ਜੁੱਤੀ ਗੰਢਣਾ ਨਹੀਂ ਜਾਣਦਾ, ਨਹੀਂ ਜਾਣਦਾ। ਚਮਰਠਾ ਗਾਂਠ ਨਾ ਜਨਈ, ਮੈਂ ਇਹ ਜੁੱਤੀ ਗੰਢਣੇ ਨਹੀਂ ਜਾਣਦਾ। ਲੋਕ ਗਠਾਵੇ ਪਨਹੀ, ਇਹ ਜਿਹੜੀ ਦੁਨੀਆ ਹੈ, ਲੋਕ ਨੇ ਨਾ ਇਹ ਗੰਢਦੇ ਨੇ, ਇਹ ਗੰਢਾਉਂਦੇ ਨੇ, ਆਪਾਂ ਨਹੀਂ ਗੰਢਦੇ, ਲੋਕੀ ਗੰਢਦੇ ਨੇ। ਲੋਕੀ ਆਪਣੀਆਂ ਜੁੱਤੀਆਂ ਗੰਢਾਉਂਦੇ ਰਹਿੰਦੇ ਨੇ, ਪੜਦੇ ਹੀ ਰਹਿੰਦੀ ਹੈ, ਗੰਢਾਉਂਦੇ ਰਹਿੰਦੇ, ਆਪਾਂ ਨਹੀਂ ਗੰਢਦੇ। ਕਿਉਂ? ਲੋਕ ਗੰਠ ਗੰਠ ਖੜਾ ਬਿਗੋਚਾ, ਹੋ ਬਿਨ ਗੰਠੇ ਜਾਏ ਪਹੁੰਚਾ। ਲੋਕ ਗੰਢ ਗੰਢ ਕੇ ਖੱਜਲ ਖੁਆਰ ਹੋ ਰਹੇ ਨੇ। ਅਗਰ ਸਰੀਰ ਜੁੱਤੀ ਹੈ ਤਾਂ ਬਾਕੀ ਸਰੀਰ ਵੀ ਜੁੱਤੀ ਹੈ। ਕਦੀ ਪਿਓ ਨਾਲ ਟੁੱਟਦੀ ਹੈ ਤੇ ਫਿਰ ਜੋੜਦੇ ਹਾਂ, ਕਦੀ ਭਰਾ ਨਾਲ ਟੁੱਟਦੀ ਹੈ ਤੇ ਫਿਰ ਜੋੜਦੇ ਹਾਂ, ਕਦੀ ਪਤਨੀ ਨਾਲ ਰੁਸੇਵਾ ਹੋ ਗਿਆ ਟੁੱਟਦੀ ਹੈ ਫਿਰ ਜੋੜਦੇ ਹਾਂ, ਕਦੀ ਪਤੀ ਨਾਲ ਟੁੱਟ ਜਾਂਦੀ ਹੈ ਰੁਸੇਵਾ ਹੋ ਜਾਂਦਾ ਝਗੜਾ ਹੋ ਜਾਂਦਾ ਫਿਰ ਜੋੜਦੇ ਹਾਂ, ਕਦੀ ਬੱਚਿਆਂ ਨਾਲ ਟੁੱਟਦੀ ਹੈ ਤੇ ਜੋੜਦੇ ਹਾਂ, ਕਦੀ ਮਿੱਤਰਿਆਂ ਨਾਲ ਜੋ ਹੈ ਟੁੱਟਦੀ ਹੈ ਤੇ ਜੋੜਦੇ ਹਾਂ, ਕਦੀ ਬਗੌਰ ਮੁਤਾਲਾ ਕਰਨਾ ਸਾਰੀ ਜ਼ਿੰਦਗੀ ਟੁੱਟਦੇ ਹਾਂ ਤੇ ਜੋੜਦੇ ਹਾਂ, ਇਸੇ 'ਚ ਹੀ ਲੰਘ ਜਾਂਦੀ ਹੈ। ਇੱਕ ਨਾਲ ਟੁੱਟੀ ਜੋੜੋ, ਫਿਰ ਦੂਜੇ ਨਾਲ ਟੁੱਟੀ ਜੋੜੋ, ਫਿਰ ਤੀਜੇ ਨਾਲ ਟੁੱਟੀ ਜੋੜੋ। ਐਸਾ ਕਿਹੜਾ ਘਰ ਹੈ ਜਿੱਥੇ ਵਕਤੀ ਤੌਰ ਤੇ ਤਣਾਓ ਨਹੀਂ ਪੈਦਾ ਹੁੰਦਾ ਤੇ ਜਿੱਥੇ ਵਕਤੀ ਤੌਰ ਤੇ ਰਿਸ਼ਤਿਆਂ 'ਚ ਫਰਕ ਨਹੀਂ ਪੈਂਦਾ? ਇੱਕ ਘਰ ਵੀ ਨਹੀਂ ਹੈ। ਰਾਮਾਂ 'ਚ ਮਨ ਮੁਟਾਵ ਹੋ ਜਾਂਦਾ ਹੈ, ਪਿਓ ਪੁੱਤਰ ਦੇ 'ਚ ਮਨ ਮੁਟਾਵ ਹੋ ਜਾਂਦਾ ਹੈ, ਪਤੀ ਪਤਨੀ 'ਚ ਮਨ ਮੁਟਾਵ ਹੋ ਜਾਂਦਾ ਹੈ, ਭੈਣ ਭਰਾ ਦੇ 'ਚ ਮਨ ਮੁਟਾਵ ਹੋ ਜਾਂਦਾ ਹੈ, ਦੋ ਮਿੱਤਰਾਂ ਦੇ 'ਚ ਮਨ ਮੁਟਾਵ ਹੋ ਜਾਂਦਾ ਹੈ। ਜੁੱਤੀ ਪਾਟ ਗਈ ਫਿਰ ਗੰਢਦੇ। ਹੁਣ ਰਵਿਦਾਸ ਕਹਿੰਦੇ ਨੇ ਲੋਕ ਗੰਢ ਗੰਢ ਖਰਾ ਬਿਗੋਚਾ, ਸਾਰੀ ਜ਼ਿੰਦਗੀ ਪਾਟਦੀ ਹੈ ਜੁੱਤੀ, ਗੰਢ ਗੰਢ ਕੇ ਲੋਕੀ ਖੁਆਰ ਹੋ ਜਾਂਦੇ, ਥੱਕ ਜਾਂਦੇ। ਇੱਕ ਨਾਲ ਟੁੱਟੀ ਗੰਢੋ, ਦੂਜੇ ਨਾਲ ਟੁੱਟੀ ਗੰਢੋ, ਤੀਜੇ ਨਾਲ ਟੁੱਟੀ ਗੰਢੋ, ਸਾਰਾ ਸਮਾਂ ਇਸੇ 'ਚ ਹੀ ਬਰਬਾਦ ਹੋ ਜਾਂਦਾ। ਲੋਕ ਗੰਢ ਗੰਢ ਖਰਾ ਬਿਗੋਚਾ, ਹੋ ਬਿਨ ਗੰਠੇ ਜਾਏ ਪਹੁੰਚਾ। ਆਪਾਂ ਕਦੀ ਗੰਢਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਕਿਉਂ? ਟੁੱਟੀ ਨਹੀਂ ਕਦੀ, ਕਦੀ ਟੁੱਟੀ ਨਹੀਂ। ਟੋਰੀ ਨਾ ਟੂਟੇ, ਛੋਰੀ ਨਾ ਛੂਟੇ, ਐਸੀ ਮਾਧੋ ਖਿੰਚ ਤਨੀ। ਇਸ ਨੂੰ ਜਿਸ ਢੰਗ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਵਾਕ ਦੇ ਵਿੱਚ ਬਿਆਨ ਕੀਤਾ, ਠੀਕ ਹੈ। ਟੀਕਾਕਾਰਾਂ ਨੇ ਕੀ ਲਿਖਿਆ? ਪੜ੍ਹੇ ਨੇ ਟੀਕੇ, ਮੈਂ ਇੱਕ ਟੀਕਾ ਦੂਜੇ ਨਾਲ ਮੇਲ ਨਹੀਂ ਖਾਂਦਾ। ਫਰੀਦਕੋਟੀਆਂ ਦਾ ਟੀਕਾ ਭਾਈ ਵੀਰ ਸਿੰਘ ਨਾਲ ਮੇਲ ਨਹੀਂ ਖਾਂਦਾ, ਭਾਈ ਵੀਰ ਸਿੰਘ ਦਾ ਟੀਕਾ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਮੇਲ ਨਹੀਂ ਖਾਂਦਾ, ਪ੍ਰਿੰਸੀਪਲ ਸਾਹਿਬ ਸਿੰਘ ਦਾ ਟੀਕਾ ਨਵੇਂ ਆਏ ਟੀਕੇ ਗਿਆਨੀ ਹਰਬੰਸ ਸਿੰਘ ਨਾਲ ਮੇਲ ਨਹੀਂ ਖਾਂਦਾ, ਤੇ ਗਿਆਨੀ ਹਰਬੰਸ ਸਿੰਘ ਦਾ ਟੀਕਾ ਨਿਰਮਲਿਆਂ ਉਦਾਸੀਆਂ ਨਾਲ ਮੇਲ ਨਹੀਂ ਖਾਂਦਾ। ਤੇ ਫਿਰ ਕਿਹਨੂੰ ਸਹੀ ਆਖੋਗੇ? ਸਾਰੇ ਸਹੀ ਨੇ। ਸਾਗਰ ਵਿੱਚੋਂ ਜਿਹੜਾ ਜਿਹੜੇ ਕੋਨੇ 'ਚੋਂ ਮੋਤੀ ਕੱਢ ਕੇ ਲਿਆਇਆ, ਠੀਕ, जो जितना गहराई च चला गया उन्हें सागर की उतनी गहराई की गल की है, क्योंकि सागर की की है, गुरबाणी की की है, सारे ठीक हैं। पर यह तर्क बेमैनी हो जाती है, यह अर्थ टीके दे च नहीं ने। वो सवाल पैदा होता है किड़े टीके च नहीं ने, टीके तो सारे वक् वक् ने। मेरे ख्याल 35-40 टीके होंगे जपजी साहब के, कुछ तो गुरमुखा ने किए ने, गुरसिखा ने किए ने, कुछ होर विद्वाना ने भी किए ने, संत विनोबा भावे ने भी किया है। जपजी साहब का टीका बिल्कुल साढ़े अर्थां नाल मेल नहीं खाता। आचार्य रजनीश ने भी किया, स्वामी कृष्णानंद ने भी किया, फिर की करोगे? इन्हां सारिआं दे अपने अपने टीके ने। तो हुण तुसीं कहोगे विनोबा भावे गलत ने या स्वामी कृष्णानंद गलत है या आचार्य रजनीश गलत है या फरीदकोटिए गलत ने। सब तो पहले टीका कवि संतोख सिंह ने किया है, गर्भगंज ने। हुण वो जिहड़ा टीका किया ना उन्हां दा मेरे कोल है, हुण ते अजकल छपदा ने, इतना बिखम टीका है। उन्हां दा जिहड़ा किया होया टीका ना, पहले उसका भी टीका करो, तां कुछ पल्ले पए, तां कुछ पल्ले, हम बंदियां दे पल्ले नहीं पएगा। एक तो उन्होंने भाषा वरती है सदूकड़ी, उस जमाने ने पंजाबी च टीका ही नहीं किया, टीका किया उस प्राचीन भाषा दे, उस समय की भाषा दे। दूसरा इतना बिखड़ा, इतना अलंकृत, हुण उस टीके का भी टीका होवे ते पल्ले कुछ पवे। एक एक पौड़ी की जपजी साहब की पौड़ी कवि संतोख सिंह दसदे ने, इत्थे गुरु नानक ने केड़ा अलंकार वरत्या, इत्थे गुरु नानक ने केड़ा अलंकार वरत्या। अलंकार गहणिया नूं कहिंदे ने, साहित नूं कविता नूं गहणे पवाने, साहित नूं शिंगारना संवारना। केड़े केड़े अलंकार गुरु नानक ने वरते ने, कवि संतोख सिंह सैकड़े पन्ने ते इसे जी रंग चढ़ दे। इतना बिखड़ा टीका, हुण उसका भी टीका चाहिए। तो हुण तुसी किस तरह फैसला करो केड़ा ठीक है? तो मैं अपना अनुभव तुहाडे सामने रखदे आ, हुण पता नहीं तुसी सहमत हो कि नहीं, सारे ठीक ने, एक भी गलत नहीं। आप अपनी बुद्ध है जैती, वर्णत भिन्न भिन्न तोय ते, सारे ठीक ने। किसे ने हाथी दे पैरां नूं महान कह दिता है, किसे ने कह दिता कन्न बड़े वड्डे ने, किसे ने कह दिता सूंड बड़ी वड्डी है, किसे ने कह दिता जिसम बड़ा वड्डा है। वरस के गल सारिया ने हाथी दी कीती, और किसे दी नहीं। टीका सारिया ने बाणी दा ही कीता है, टीका सारिया ने शब्दां दा कीता है। पर जिहड़ा जिहड़ा उन्हां दे सामने गुण दृष्टि गोचर होया वो कह दिता। इस वास्ते किसे दी ए तर्क ते बिल्कुल बेमैनी हो जाती है कि टीके च नहीं है। तो सवाल यह पैदा होता, फिर टीकाकार नूं कहना चाहिए तू क्यों नहीं लिखे है? टीके च होना चाहिए सी। खैर हुण मैं अर्ज करा, ये जिहड़ा पहला छंद है, इहदे च महाराज तमाम समाजिक संबंधां दा जिक्र करदे ने, मां दा पिता दा, भरा दा, भैन दा, मित्रां दा, और संबंधियां। इन्हां सारे संबंधां विचों एक भी ना होवे कुछ कमी हो जाती, कुछ कमी हो जाती। चलो हुण सुभाविक गल आउंदी है, ते एक गल सज्जण दी गल करन लगे, मैनूं संकोच नहीं आउंदा उन्हां नूं अगे करके मैं असलियत बयान कर सकदा। आगरे विच बैठे सन ज्ञानी कल्याण सिंह मेरे कमरे च, किधरे फिसल गया सी, पैर चोट लग गई सी, कुछ चाहिदा सी, हुण एक एक चीज दी लोड़ पै जांदी है, बैठ गए। मैं कि घर ते ठीक ठाक रहिंदे हो, होके निकल गए, क्योंकि 2 साल पहले इन्हां दी पत्नी चलाना कर गई। कहने लगे ज्ञानी जी नूहां ते हैगियां ने, पर उस माण नाल मैं चीज नहीं मंग सकदा ਜਿਸ ਢੰਗ ਨਾਲ ਮੈਂ 2 ਸਾਲ ਪਹਿਲੇ ਮੰਗਦਾ ਸੀ, ਇਹ ਚੀਜ਼ ਮੈਨੂੰ ਚਾਹੀਦੀ, ਘਾਟ ਲੱਗਦੀ ਹੈ। ਰਿਸ਼ਤਾ ਕੋਈ ਵੀ ਨਾ ਹੋਵੇ ਕੁਝ ਘੱਟ ਜਾਂਦਾ, ਪਤੀ ਨਹੀਂ ਹੈ, ਪਤਨੀ ਨਹੀਂ ਹੈ, ਭਰਾ ਨਹੀਂ ਹੈ, ਭੈਣ ਨਹੀਂ ਹੈ ਤਾਂ ਕੁਛ ਨਹੀਂ ਹੈ, ਪਿਤਾ ਨਹੀਂ ਹੈ ਕੁਛ ਨਹੀਂ ਹੈ, ਮਿੱਤਰ ਨਹੀਂ ਹੈ ਤਾਂ ਸਮਝ ਲੈਣਾ ਕੁਛ ਨਹੀਂ ਹੈ। ਕੁਛ ਨਾ ਕੁਛ ਘੱਟ ਜਾਂਦਾ ਹੈ ਜਦ ਇੱਕ ਰਿਸ਼ਤਾ ਨਹੀਂ ਆਉਂਦਾ, ਘਾਟ ਰਹਿੰਦੀ ਹੈ, ਬੜੀ ਪ੍ਰਬਲ ਘਾਟ ਰਹਿੰਦੀ ਹੈ। ਪੁੱਤਰ ਨਹੀਂ ਹੈ, ਘਾਟ ਰਹਿੰਦੀ ਹੈ, ਮਿੱਤਰ ਨਹੀਂ ਹੈ, ਘਾਟ ਰਹਿੰਦੀ ਹੈ, ਪਿਤਾ ਨਹੀਂ ਹੈ, ਮਾਂ ਨਹੀਂ ਹੈ, ਭਰਾ ਨਹੀਂ ਹੈ, ਭੈਣ ਨਹੀਂ ਹੈ। ਮਨੁੱਖ ਸਮਾਜਿਕ ਰਿਸ਼ਤਿਆਂ ਵਿੱਚ ਰਹਿੰਦਾ ਹੈ ਔਰ ਸਾਰੇ ਰਿਸ਼ਤਿਆਂ ਦੇ ਸੰਬੰਧ ਚਾਹੀਦੇ। ਇਹ ਜੇ ਸੰਬੰਧ ਸਦੀਵੀ ਚਾਹੀਦੇ ਹੋਣ ਤਾਂ ਫਿਰ ਕੀ ਕਰੀਏ? ਇੱਕ ਸੰਬੰਧ ਵਿੱਚ ਇੱਕੋ ਹੀ ਰੂਪ ਹੈ, ਪਿਤਾ ਕੇਵਲ ਪਿਤਾ ਹੀ ਹੈ, ਮਾਂ ਨਹੀਂ ਹੈ। ਜਨਨ ਜਨਨ ਪਿਤ ਪਰ ਤਿਸ਼ਾ, ਮਾਤ ਪਿਤਾ ਸ਼ਕਤਹੀਨ। ਬੜਾ ਸੁੰਦਰ ਲਿਖਿਆ ਕਵੀ ਰਹੀਨ, ਪਿਓ ਦੀ ਪ੍ਰੀਖਿਆ ਉਦੋਂ ਆਉਂਦੀ ਹੈ। ਜਨਨ ਜਨਨ ਪਿਤ ਪਰ ਤਿਸ਼ਾ, ਜਨਨੀ ਅਗਰ ਚਲਾਣਾ ਕਰ ਜਾਏ, ਮਾਂ ਚਲਾਣਾ ਕਰਦੀ ਹੈ ਨਹੀਂ ਰਹੀ, ਹੁਣ ਪਿਓ ਦੀ ਪ੍ਰੀਖਿਆ ਆਉਂਦੀ ਹੈ, ਪਿਓ ਆਪਣੇ ਪਿਤਾਪਨ ਤੇ ਪੂਰਾ ਉਤਰਦਾ ਹੈ ਕਿ ਨਹੀਂ, ਉਦੋਂ ਪਤਾ ਚੱਲਦਾ ਇਹ ਹੁਣ ਬੱਚਿਆਂ ਨਾਲ ਉਸ ਢੰਗ ਦਾ ਵਿਵਹਾਰ ਰੱਖ ਸਕੇਗਾ ਕਿ ਨਹੀਂ। ਮਾਂ ਦੇ ਚਲਾਣਾ ਕਰਨ ਤੇ ਬੱਚੇ ਬਹੁਤ ਵੱਡੀ ਘਾਟ ਮਹਿਸੂਸ ਕਰਦੇ ਨੇ, ਔਰ ਮੈਂ ਅਰਜ਼ ਕਰਾਂ ਪਿਤਾ ਦੇ ਨਾ ਹੋਣ ਤੇ ਬੱਚੇ ਬਹੁਤ ਵੱਡੀ ਘਾਟ ਮਹਿਸੂਸ ਕਰਦੇ ਨੇ। ਭਰਾ ਨਹੀਂ ਹੈ, ਭੈਣ ਨਹੀਂ ਹੈ, ਮਿੱਤਰ ਨਹੀਂ ਹੈ, ਅਗਾਂਹ ਚੱਲ ਕੇ ਫਿਰ ਪਤਨੀ ਨਹੀਂ ਹੈ, ਪੁੱਤਰ ਨਹੀਂ ਹੈ, ਪਤੀ ਨਹੀਂ ਹੈ, ਇਹ ਨਾ ਹੋਣਾ ਘਾਟ ਮਹਿਸੂਸ ਹੁੰਦੀ ਹੈ, ਘਾਟ ਬਣੀ ਰਹਿੰਦੀ। ਰਿਸ਼ਤਿਆਂ ਦੀ ਮੰਗ, ਸਮਾਜਿਕ ਰਿਸ਼ਤਿਆਂ ਦੀ ਮੰਗ ਮਨੁੱਖ ਦੇ ਪ੍ਰਾਣਾਂ ਵਿੱਚ ਹੈ, ਬੜੀ ਪ੍ਰਬਲ ਹੈ। ਲੇਕਿਨ ਮੈਂ ਅਰਜ਼ ਕਰਾਂ ਜੋ ਨੁਕਤਾ ਇੱਥੇ ਸਤਿਗੁਰਾਂ ਨੇ ਦਿੱਤਾ ਬਿਆਨ ਕਰਕੇ ਮੈਂ ਅਖਰੀ ਅਰਥ ਤੋਰਾਂ, ਕਿਉਂਕਿ 4 ਪਦੇ ਹੈ। ਇੱਕ ਰਿਸ਼ਤਾ ਐਸਾ ਹੈ ਜਿਸ ਵਿੱਚ ਅਸੀਂ ਸਾਰੇ ਹੀ ਸੰਬੰਧ ਜੋੜ ਸਕਦੇ ਹਾਂ, ਸਾਰੇ। ਉਹ ਕੌਣ ਹੈ? ਜੋ ਪਿਓ ਵੀ ਹੋਵੇ ਤੇ ਮਾਂ ਵੀ ਹੋਵੇ, ਮੈਂ ਫਿਰ ਅਰਜ਼ ਕਰਾਂ ਪਿਤਾ ਕੇਵਲ ਪਿਤਾ ਹੈ, ਮਾਂ ਨਹੀਂ ਹੈ, ਮਾਂ ਕੇਵਲ ਮਾਂ ਹੈ, ਭੈਣ ਨਹੀਂ ਹੈ, ਭੈਣ ਕੇਵਲ ਭੈਣ ਹੈ, ਭਰਾ ਨਹੀਂ ਹੈ, ਭਰਾ ਕੇਵਲ ਭਰਾ ਹੈ, ਮਿੱਤਰ ਨਹੀਂ ਹੈ। ਇੱਕ ਰਿਸ਼ਤਾ ਐਸਾ ਵੀ ਹੈ ਜਿਸ ਵਿੱਚ ਸਾਰੇ ਰਿਸ਼ਤੇ ਅਸੀਂ ਨਿਰੂਪਣ ਕਰ ਸਕਦੇ ਹਾਂ, ਜੋੜ ਸਕਦੇ ਹਾਂ। ਉਹ ਕੌਣ ਹੈ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੇ ਥਾਈ ਸਾਂਭੋ ਖੇਆ ਖਾੜਾ। ਹੇ ਪ੍ਰਭੂ, ਤੂੰ ਮਾਂ ਵੀ ਹੈ, ਤੂੰ ਪਿਤਾ ਵੀ ਹੈ, ਤੂੰ ਬੰਧਪ ਭਰਾ ਵੀ ਹੈ, ਤੂੰ ਸਖਾ ਮਿੱਤਰ ਵੀ ਹੈ। ਸਾਰੇ ਸੰਬੰਧ ਜਿਹੜਾ ਪਰਮਾਤਮਾ ਵਿੱਚ ਜੋੜ ਲੈਂਦਾ ਹੈ ਤੇ ਸਾਰੇ ਸੰਬੰਧਾਂ ਦੀ ਝਲਕ ਜਿਹਨੂੰ ਪਰਮਾਤਮਾ ਵਿੱਚ ਮਿਲਦੀ ਹੈ, ਫਿਰ ਉਹਦੀ ਦ੍ਰਿਸ਼ਟੀ ਕੀ ਬਣ ਜਾਂਦੀ ਹੈ? ਉਹ ਆਪਣੀ ਮਾਂ ਵਿੱਚ ਵੀ ਪਿਤਾ ਨੂੰ ਵੇਖ, ਜੋ ਹੈ ਪਰਮਾਤਮਾ ਨੂੰ ਵੇਖਦਾ ਹੈ। ਇਹ ਮਾਂ ਨਹੀਂ ਮਿਲੀ, ਇਹ ਪਰਮਾਤਮਾ ਮਿਲਿਆ ਹੈ ਮਾਂ ਦੇ ਰੂਪ ਵਿੱਚ, ਇਹ ਪਿਤਾ ਨਹੀਂ ਮਿਲਿਆ ਮੈਨੂੰ, ਇਹ ਪਰਮਾਤਮਾ ਮਿਲਿਆ ਹੈ ਪਿਤਾ ਦੇ ਰੂਪ ਵਿੱਚ। ਹੁਣ ਗਜ਼ਬ ਦੀ ਗੱਲ, ਬੜੀ ਹਿੰਮਤ ਕੀਤੀ ਹੈ ਸਤਿਗੁਰਾਂ ਦੀ ਬਾਣੀ ਨੇ, ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਾਈ, ਸੁਤ ਪੁੱਤਰ। ਤੂੰ ਪਿਤਾ ਹੈ ਮੇਰਾ, ਪਰ ਹੱਦ ਹੋ ਗਈ, ਤੂੰ ਹੀ ਮੈਨੂੰ ਮਿਲਿਆ ਪੁੱਤਰ ਦੇ ਰੂਪ ਵਿੱਚ, ਤੂੰ ਹੀ। ਜੇ ਸਾਰੇ ਰੂਪ ਪਰਮਾਤਮਾ ਦੇ ਨੇ तो पुत्र शैतान का रूप है, पुत्र भी भगवान का रूप है, उसे तो है। हे प्रभु, मैं छोटा सी मासूम सी, तू मां दे रूप च मिले हैं, पिता दे रूप च मिले हैं, अज मैं बुढ़ा हो गया तो पुत्र दे रूप च मिले हैं। बिरध भया ऊपर साग सैन, मुख अपयायो बैठ को दें, हे पुत्र मेरे मुंह च देंदा बुढ़ा मैं, मेरे हथा च देंदा। प्रभु तू ही मिले हैं पुत्र दे रूप च, जद मैं कमजोर सी छोटा मासूम सी तू पिता दे रूप च मिले हैं, पर मैं हुण बुढ़ा हो गया फिर कमजोर हो गया तू नौजवान पुत्र दे रूप च मिले हैं, तू ही मिले हैं। जिहड़े सारे संबंध एक दफा परमात्मा च देख लेंदा है, फिर उन्हों माता दे च, पिता दे च, भरा दे च, भैन दे च, पत्नी दे, पति दे, परमात्मा ही परमात्मा दिखाई देंदा। मिलदे ने मैनू कई, सानू ते सचखंड दे दर्शन होए, भरा नाल ते बनदे नहीं, मुकदमेबाजी चल रही है, सचखंड दे दर्शन हो। कई बीबियां मिलदियां ने, सानू ते सचखंड दी झलक मिल गई, पति नाल तेरा रोज कलेश, ते ऐन घर दे कलेश मचाया हुंदा, तेनू सचखंड दे दर्शन होए। जे पति च सच नहीं दिखाई दिता तो किधरे भी सच नहीं, जे पत्नी च सच नहीं दिखाई दिता, ऐसे मनुख का कहना झूठ ते पाखंड। साडे देश दे ते बड़ी कोशिश की गई सी, जिहड़ा पति है पत्नी नू देवी आखे, जिहड़ी पत्नी है पति नू परमात्मा आखे, कहो नानक जन प्रयो परमेश्वर कर जाने, वो परमेश्वर आखे, वो देवी आखे, वो परमात्मा आखे, ते हुण एक देवी है एक परमात्मा है, घर ते मंदिर बन गए, घर ही मंदिर बन गए, घर ही धर्मशाल बन गए, घर ही हरी दा घर बन गया, क्योंकि पति परमात्मा दिखाई दे रहा है, पत्नी परमात्मा दिखाई दे रही है। जे पति भूत दिखाई देवे ते पत्नी डायण दिखाई देवे ते घर ते शमशान घाट बनया पे, और की है, पता नहीं कितने घर शमशान घाट ने। घर धर्मशाल होवे ए ते कोई कोई होंदा, घर हरि मंदिर बन गया ए ते कोई कोई होंदा है। गुस्ताखी बाप, एक डायण दिखाई दे रही है, एक भूत दिखाई दे रहा है, ए ते घर भूत खाना बनया पे, शमशान घाट बनया। फर्क सिर्फ इतना है, शमशान घाट विच मुर्दा जलाए जांदे ने, इत्थे जिंदा ही जलदे पे, इत्थे क्रोध दी अगन दे जिंदा ही जलदे पे, इत्थे ईरखा विरोध दी अग दे जिंदा ही जल रहे ने। ए भी शमशान घाट है, वह भी शमशान घाट है, एक जगह मुर्दा तन जलाया जा रहा है, एक जगह मुरझाया होया मन जलाया जा रहा है, दोवें ही शमशान घाट ने। तो समाजिक रिश्तिया जब प्रभु की झलक मिले, ये ब्रह्म ज्ञानी है, यही संत है। तो जिन्हों समाजिक रिश्तिया प्रभु की झलक नहीं मिलती, ना मां दे च, ना पिता दे च, ना भरा दे च, भरा नाल मुकदमेबाजी है, प्यो की कोई पुछ पड़ताल कोई नहीं, मां दे दुख सुख दे शामिल नहीं आता, भैन का कभी हाल चाल नहीं पुछया, इनू सचखंड दे दर्शन होए। पत्नी इस तो बेजार है नहीं, जिहड़ा एक दफा परमात्मा की झलक पा लैंदा तो परमात्मा दे च उसनू सारे रिश्ते दिखाई देंदे। परमात्मा एक रूप दे च नहीं है, परमात्मा पिता है, मां है, भरा है, सारे रिश्ते उन्हों परमात्मा दे च दिखाई देंदे ने। फिर परिवारिक संबंधां विच निरंकार की झलक मिलती है, ये गुरमुख की ब्रह्म ज्ञानी की पहचान। सतगुरु गुरु अर्जन देव जी महाराज इस पावन वाक दे कुछ इस तरह का ही प्रवान कर रहे हैं, मैं जल्दी जल्दी करा क्योंकि खुलासा करा, तो ये दो पंक्तियां जड़िया ने ये बहुत वड्डा खुलासा मंगदिया ने। भाई गुरदास जी ने इस उत्ते बड़ी रोशनी पाई है, थां थां ते गुरबाणी खोल दी है, फिर हुक्मनामा वड्डा है, अखरी अर्थ आप जो है सरवण करो। इन्हां समाजिक रिश्तिया ਕਿਵੇਂ ਧਾਰਮਿਕ ਰਿਸ਼ਤਿਆਂ ਦੀ ਸੁਗੰਧ ਪੈਦਾ ਕਰਨੀ ਹੈ, ਮਹਿਕ ਪੈਦਾ ਕਰਨੀ ਹੈ। ਹਾਂਜੀ ਉਹ ਜਿਹੜਾ ਮੇਰਾ ਸਤਿਗੁਰ ਹੈ, ਉਹ ਪੁਰਖ ਐਸਾ ਸੱਜਣ ਹੈ, ਮੈਂ ਉਸ ਤੋਂ ਬਿਨਾਂ ਕਿਸੇ ਨੂੰ ਪੂਰਨ ਸੱਜਣ ਹੋਰ ਨਹੀਂ ਜਾਣਦਾ। ਇਹੀ ਮੇਰਾ ਸੱਜਣ ਹੈ, ਇਹੀ ਪੂਰਨ ਗੁਰੂ ਹੈ, ਇਹੀ ਪਰਮਾਤਮਾ ਹੈ, ਕਿਉਂਕਿ ਮੈਂ ਇਸ ਵਿੱਚ ਦੇਖਦਾ ਕੀ ਦੇਖਦਾ। ਹਾਂਜੀ ਜਿਵੇਂ ਮਨ ਨੂੰ ਮਾਂ ਚੰਗੀ ਲੱਗਦੀ ਹੈ, ਪਿਤਾ ਚੰਗਾ ਲੱਗਦਾ ਹੈ, ਭਰਾ ਚੰਗਾ ਲੱਗਦਾ ਹੈ, ਪੁੱਤਰ ਚੰਗਾ ਲੱਗਦਾ ਹੈ, ਇਹ ਸਾਰੇ ਰਿਸ਼ਤੇ ਮੈਨੂੰ ਗੁਰੂ ਵਿੱਚ ਮਿਲਦੇ, ਸਾਰੇ ਰਿਸ਼ਤਿਆਂ ਦੀ ਪੂਰੀ ਪੂਰਤੀ ਕਰ ਦਿੰਦਾ। ਜਿਹਨੂੰ ਗੁਰੂ ਮਿਲ ਜਾਂਦਾ ਹੈ, ਫਿਰ ਉਸਦਾ ਪਰਿਵਾਰ ਵਿੱਚ ਵੀ ਇਸ ਤਰ੍ਹਾਂ ਦਾ ਹੀ ਦ੍ਰਿਸ਼ਟੀ ਬਣ ਜਾਂਦੀ ਹੈ, ਉਹਨੂੰ ਸਾਰੇ ਰਿਸ਼ਤਿਆਂ ਵਿੱਚ ਪਰਮਾਤਮਾ ਦਿਖਾਈ ਦਿੰਦਾ। ਇਹ ਸਾਰੇ ਸੰਬੰਧ ਅਸੀਂ ਗੁਰੂ ਪਰਮਾਤਮਾ ਨਾਲ ਜੋੜ ਸਕਦੇ ਹਾਂ। ਉਹ ਤਮਾਮ ਗੁਣਾਂ ਦੇ ਨਾਲ ਭਰਪੂਰ ਹੈ, ਉਸੇ ਦਾ ਬਣਾਇਆ ਹੋਇਆ ਆ ਤਨ ਹੈ, ਔਰ ਇਸ ਤਨ ਵਿੱਚ ਜੋ ਜੀਵ ਪਾਇਆ, ਜਿਸਦੇ ਨਾਲ ਤਨ ਦੀ ਸਾਰੀ ਹਰਕਤ ਹੈ, ਇਹ ਉਸੇ ਪਰਮਾਤਮਾ ਦੀ ਦਿੱਤੀ ਹੋਈ। ਹਾਂਜੀ ਉਹ ਅੰਤਰਯਾਮੀ ਹੈ, ਘੱਟ ਘੱਟ ਦੀ ਜੋ ਹੈ ਜਾਣਨ ਵਾਲਾ ਹੈ, ਭਰਪੂਰ ਹੈ ਔਰ ਵਿਆਪਕ ਹੈ। ਹਾਂਜੀ ਉਹਦੀ ਸ਼ਰਨ ਵਿੱਚ ਪੈ ਕੇ ਮੈਨੂੰ ਸਾਰੇ ਸੁੱਖਾਂ ਦੀ ਜੋ ਹੈ ਪ੍ਰਾਪਤੀ ਹੋਈ ਹੈ, ਹਰ ਤਰ੍ਹਾਂ ਦਾ ਕੁਸ਼ਲ ਖੇਮ ਬਣ ਗਿਆ, ਹਰ ਪ੍ਰਕਾਰ ਦਾ ਕਲਿਆਣ ਪ੍ਰਾਪਤ ਹੋ ਗਿਆ। ਹਾਂਜੀ ਮੈਂ ਸਦਾ ਸਦਾ ਪਰਿਪੂਰਨ ਪਰਮਾਤਮਾ ਤੋਂ ਬਲਹਾਰ ਜਾਂਦਾ, ਕੁਰਬਾਨ ਜਾਂਦਾ, ਜਿਹਦੇ ਵਿੱਚ ਮੈਨੂੰ ਸਾਰੇ ਰਿਸ਼ਤਿਆਂ ਦੀ ਝਲਕ ਮਿਲਦੀ ਹੈ, ਸਾਰੇ ਰੂਪ ਦਿਖਾਈ ਦਿੰਦੇ ਨੇ। ਹਾਂਜੀ ਐਸਾ ਗੁਰੂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ, ਜਿਹਦੇ ਮਿਲਦਿਆਂ ਪਰਮਾਤਮਾ ਦੀ ਸਮਝ ਪੈ ਜਾਏ। ਭਗਤ ਕਬੀਰ ਕਹਿੰਦੇ ਨੇ, ਮਾਏ ਮੁੰਡੂ ਤੇ ਗੁਰੂ ਕੀ ਜਾਂਤੇ ਭਰਮ ਨਾ ਜਾਏ, ਆਪ ਡੁਬੇ ਚੌ ਵੇਦ ਮੈਂ ਚੇਲੇ ਦੀਏ ਬਾਰੇ। ਕਹਿੰਦੇ ਨੇ ਜਿਹਦੀ ਸੰਗਤ ਚ ਬੈਠ ਕੇ ਪਰਮਾਤਮਾ ਦਾ ਪਤਾ ਹੀ ਨਾ ਚੱਲੇ, ਜਿਹਦੇ ਉਪਦੇਸ਼ ਦੇ ਚੋਂ ਪਰਮਾਤਮਾ ਦੀ ਝਲਕ ਹੀ ਨਾ ਮਿਲੇ, ਜਿਹਦੇ ਬੋਲਾਂ ਵਿੱਚ ਪਰਮਾਤਮਾ ਪ੍ਰਗਟ ਹੀ ਨਾ ਆਵੇ, ਫਿਰ ਜਿਹੜੇ ਸ਼ਬਦ ਵਰਤੇ ਨੇ ਕਬੀਰ ਨੇ, ਮਾਏ ਮੁੰਡੂ ਤੈ ਗੁਰੂ ਕੀ ਜਾਂਤੇ ਭਰਮ ਨਾ ਜਾਏ, ਤੋ ਵੱਡਿਆਂ ਭਾਗਾਂ ਨਾਲ ਐਸੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਜਿਹਦੀ ਸੰਗਤ ਜਿਹਦੇ ਉਪਦੇਸ਼ ਦੇ ਪਰਮਾਤਮਾ ਦਾ ਪਤਾ ਚੱਲਦਾ, ਸਮਝ ਮਿਲਦੀ ਹੈ, ਗਿਆਨ ਮਿਲਦਾ। ਜਨਮਾਂ ਜਨਮਾਂਤਰਾਂ ਦੇ ਪਾਪ ਦੁੱਲ ਜਾਂਦੇ ਨੇ, ਕਲੇਸ਼ ਦੁੱਲ ਜਾਂਦੇ ਨੇ, ਜਦ ਇਸ ਤਰ੍ਹਾਂ ਦੇ ਸੰਤ ਦੀ ਧੂੜ ਦਾ ਮਨੁੱਖ ਇਸ਼ਨਾਨ ਕਰਦਾ, ਜਿਹਦੇ ਕਦਮ ਸੱਤ ਤੱਕ ਪਹੁੰਚੇ ਹੋਏ ਨੇ, ਸੰਤ ਜੋ ਸੱਤ ਤੱਕ ਪਹੁੰਚਿਆ ਹੋਇਆ, ਮਾਂ ਬਾਪ ਦੇ ਸਰੀਰ ਦਾ ਜੋ ਤੱਤ ਹੈ ਉਹ ਸੁੱਤ ਹੈ, ਤੇ ਸੱਤ ਦਾ ਹੀ ਜੋ ਤੱਤ ਹੈ ਉਹ ਸੰਤ ਹੈ, ਜੋ ਸੱਤ ਤੋਂ ਪੈਦਾ ਹੋਇਆ, ਜੋ ਸੱਤ ਦਾ ਤੱਤ ਹੈ, ਜੋ ਸੱਤ ਦਾ ਨਿਚੋੜ ਹੈ। ਜੈਸੇ ਬਦਾਮ ਹੈ ਫਿਰ ਬਦਾਮਾਂ ਦਾ ਰੋਗਨ ਹੈ, ਜੈਸੇ ਤਿਲ ਹੈ ਫਿਰ ਤਿਲਾਂ ਦਾ ਤੇਲ ਹੈ। ਮਾਂ ਬਾਪ ਦੇ ਸਰੀਰ ਦਾ ਤੱਤ ਹੈ ਸੁੱਤ, ਸੱਤ ਦਾ ਹੀ ਤੱਤ ਹੈ ਸੰਤ। ਇਸ ਵਾਸਤੇ ਗੁਰਬਾਣੀ ਸਾਫ਼ ਕਹਿੰਦੀ ਹੈ, ਸੰਤ ਰਾਮ ਮੈਂ ਭੇਦ ਕਿਛ ਨਾ ਆਈ, ਏਕ ਜਨ ਕਈ ਮੈਂ ਲਾਖ ਕਰੋ ਆਈ। ਕੋਈ ਭੇਦ ਨਹੀਂ ਹੈ, ਬਰਾਬਰ ਹੈ। ਸੰਤ ਰਾਮ ਮੈਂ ਭੇਦ ਕਿਛ ਨਾ ਆਈ, ਐਸਾ ਸੰਤ ਉਹਦੀ ਚਰਨ ਧੂੜ ਦੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਪਾਵਨ ਹੋ ਜਾਂਦਾ, ਸਾਰੇ ਕਲ ਕਲੇਸ਼ ਮਿਲ ਜਾਂਦੇ ਨੇ, ਸਾਰੇ ਪਾਪ ਰੁੱਲ ਜਾਂਦੇ ਨੇ। ਆਦਿ ਕਾਲ ਤੋਂ ਇਸ ਦੇਸ਼ ਦੇ ਕਰੀਬਨ ਕਰੀਬਨ ਚਾਰੇ ਹੀ ਧਰਮ, ਸਨਾਤਨ ਮਤ, ਜੈਨ ਮਤ, ਬੌਧ ਮਤ, ਸਿੱਖ ਮਤ, ਚਰਨ ਧੂੜੀ ਦੀ ਮਹਿਮਾ ਗਾਇਨ ਕਰਦਾ ਆ ਰਿਹਾ, ਪਰ ਇਸਲਾਮ ਵੀ ਗਾਇਨ ਕਰਦਾ ਹੈ। ਸਾਦੀ ਕਹਿੰਦੇ ਨੇ ਸੁਰਮਾ ਕੁੰਟੋ ਹਾਕ ਔਲੀਆ, ਔਲੀਆ ਜਿਹਦੇ ਪੈਰ ਅੱਲਾਹ ਤੱਕ ਪਹੁੰਚੇ ਹੋਏ ਨੇ, ਜਿਹਦੇ ਕਦਮ ਅੱਲਾਹ ਦੇ ਘਰ ਤੱਕ ਪਹੁੰਚ ਗਏ ਨੇ ਔਲੀਆ। ਸੁਰਮਾ ਕੁੰਟੋ ਹਾਕ ਔਲੀਆ, ਕਾਬਾ ਬੇਨੀ ਇਬਤਦਾ ਕਾ ਇੰਤਿਹਾ, ਜਿਹਦੇ ਕਦਮ ਅੱਲਾਹ ਦੇ ਘਰ ਤੱਕ ਪਹੁੰਚੇ ਨੇ, ਉਸਦੇ ਕਦਮਾਂ ਦੀ ਹਾਕ ਦਾ ਸੁਰਮਾ ਬਣਾ ਲੇ, ਆਪਣੇ ਮੱਥੇ ਤੇ ਲਾ ਲੇ। ਜੇ ਤੂੰ ਆਦਿ ਤੋਂ ਲੈ ਕੇ ਅੰਤ ਤੱਕ ਸੱਚਾਈ ਵੇਖਣਾ ਚਾਹੁੰਦਾ ਹੈ ਤੇ ਇਸ ਤਰ੍ਹਾਂ ਦੀ ਚਰਨ ਦੋੜੀ ਦੇ ਜਿਤਨੀ ਬਰਕਤ ਹੈ, ਇਤਨੀ ਬਰਕਤ ਹੈ, ਉਹ ਧੂੜ ਇਤਨੀ ਮਹਾਨ ਹੈ, ਇਹ ਵੀ ਆਪਣੇ ਆਪ ਦੇ ਚ ਇੱਕ ਅਲੰਕ ਪ੍ਰਕਰਣ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਢੰਗ ਨਾਲ ਗਾਇਨ ਕਰਦੇ ਨੇ ਚਰਨ ਦੋੜੀ ਦੀ ਮਹਿਮਾ, ਔਰ ਭਾਈ ਗੁਰਦਾਸ ਜਿਸ ਢੰਗ ਨਾਲ ਬਿਆਨ ਕਰਦੇ ਨੇ, ਕਿਸੇ ਵਕਤ ਫਿਰ ਲੇਕਿਨ ਇੱਕ ਬੋਲ ਗੁਰੂ ਨਾਨਕ ਦਾ ਮੈਂ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰ ਕਹਿੰਦੇ ਨੇ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਤੌਫੀਕ ਨਹੀਂ ਕਿ ਤੇਰੇ ਕਦਮਾਂ ਤੱਕ ਪਹੁੰਚਾਂ। ਕਿਉਂ ਤੁਹਾਡੇ ਕੋਲ ਤੌਫੀਕ ਕਿਉਂ ਨਹੀਂ? ਤਾਂ ਹੁਣ ਗੁਰੂ ਬਾਬੇ ਦੀ ਵਿਨਮਰਤਾ, ਨਿਰਮਾਣਤਾ ਆਪ ਸਰਵਨ ਕਰੋ ਪਹਿਲੇ ਪਾਤਸ਼ਾਹ ਦੀ। ਸਾਹਿਬ ਕਹਿੰਦੇ ਨੇ ਬਦਬਖਤ ਹਮਚੋ ਬਖੀਲ ਗਾਫਲ ਬੇਨਜ਼ਰ ਬੇਬਾਕ। ਬਦਬਖਤ, ਮੇਰੀ ਕਿਸਮਤ ਚੰਗੀ ਨਹੀਂ ਹੈ, ਮੇਰੇ ਭਾਗ ਚੰਗੇ ਨਹੀਂ। ਮੈਂ ਅਰਜ਼ ਕਰਾਂ, ਵੱਡਿਆਂ ਭਾਗਾਂ ਦੀ ਨਿਸ਼ਾਨੀ ਕੀ ਹੈ? ਪੁੱਤਰ ਮਿਲ ਗਿਆ, ਇਹ ਕੋਈ ਵੱਡਿਆਂ ਭਾਗਾਂ ਦੀ ਨਿਸ਼ਾਨੀ ਨਹੀਂ। ਬੱਚੇ ਪਸ਼ੂਆਂ ਨੂੰ ਵੀ ਮਿਲ ਜਾਂਦੇ ਨੇ ਗੁਸਤਾਖੀ ਨਾਲ। ਚੰਗਾ ਰਿਜ਼ਕ ਮਿਲ ਗਿਆ, ਇਹ ਵੀ ਛੋਟੇ ਭਾਗ ਦੀ ਨਿਸ਼ਾਨੀ ਹੈ, ਕੋਈ ਵੱਡੇ ਭਾਗ ਦੀ ਨਿਸ਼ਾਨੀ ਨਹੀਂ। ਪਤੀ ਮਿਲ ਗਿਆ, ਪਤਨੀ ਮਿਲ ਗਈ ਹੈ, ਧਨ ਮਿਲ ਗਿਆ, ਮਹਿਲ ਮਾੜੀਆਂ ਮਿਲ ਗਈਆਂ ਨੇ, ਇਹ ਕੋਈ ਵੱਡਿਆਂ ਭਾਗਾਂ ਦੀ ਨਿਸ਼ਾਨੀ ਨਹੀਂ ਹੈ। ਬੜ ਭਾਗੀ ਤੈਂ ਜਨ ਕੋ ਜਾਣੋ ਉਹਨੂੰ ਜਾਣੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਬੜ ਭਾਗੀ ਤੈਂ ਜਨ ਕੋ ਜਾਣੋ ਜੋ ਪ੍ਰਭ ਕੇ ਗੁਣ ਗਾਵੇ। ਜੋ ਪਰਮਾਤਮਾ ਦੇ ਗੀਤ ਗਾਉਂਦਾ ਹੈ, ਜੋ ਪਰਮਾਤਮਾ ਦੇ ਗੁਣ ਗਾਉਂਦਾ ਹੈ, ਔਰ ਗੁਣ ਗਾਉਂਦਿਆਂ ਗਾਉਂਦਿਆਂ ਪਰਮਾਤਮਾ ਚ ਲੀਨ ਹੋ ਜਾਂਦਾ ਹੈ, ਉਹ ਵੱਡਿਆਂ ਭਾਗਾਂ ਵਾਲਾ। ਮਹਾਰਾਜ ਕਹਿੰਦੇ ਨੇ ਮੇਰੇ ਇਸ ਤਰ੍ਹਾਂ ਦੇ ਭਾਗ ਕੋਈ ਨਹੀਂ, ਇਸ ਤਰ੍ਹਾਂ ਦੀ ਮੇਰੀ ਚੰਗੀ ਕਿਸਮਤ ਨਹੀਂ ਹੈ। ਗੁਰੂ ਨਾਨਕ, ਬਦਬਖਤ ਹਮ ਚੋਂ ਬਖੀਲ ਗਾਫਲ, ਦੂਸਰਾ ਮੈਂ ਚੁਗਲ ਖੋਰਾਂ, ਅਗਲਿਆਂ ਦਾ ਬਣਦਾ ਹੋਇਆ ਕੰਮ ਵਿਗਾੜਦਾ। ਚੁਗਲੀ ਦਾ ਮਤਲਬ ਇਹ ਹੈ ਨਿੰਦਾ ਕਰਦਾ, ਗੱਲ ਘਟਾ ਕੇ ਬਿਆਨ ਕਰਦਾ, ਚੁਗਲੀ ਕਰਦਾ, ਬਣਦੇ ਹੋਏ ਕੰਮ ਲੋਕਾਂ ਦੇ ਵਿਗਾੜ ਦੇਣਾ। ਕਹਿੰਦੇ ਨਾ ਫਲਾਣੇ ਨੇ ਪਾਣੀ ਮਾਰ ਦਿੱਤੀ, ਚੁਗਲ ਖੋਰੀ। ਬਦਬਖਤ ਹਮਚੋਂ ਬਖੀਲ ਗਾਫਲ, ਗਾਫਲ ਕਹਿੰਦੇ ਨੇ ਅਚੇਤ ਨੂੰ, ਮੂੜ ਨੂੰ, ਅਨਪੜ੍ਹ ਨੂੰ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਹਰ ਚੇ ਗਾਫਲ ਸ਼ੁੱਧ ਅਜ ਨਾਦਾਂ ਬਵਲ। ਮੂਰਖ ਕੌਣ ਹੈ, ਨਾਦਾਨ ਕੌਣ ਹੈ ਜੋ ਖੁਦਾ ਦੀ ਯਾਦ ਤੋਂ ਗਾਫਲ ਹੈ? ਭਾਈ ਸਾਹਿਬ ਭਾਈ ਨੰਦ ਲਾਲ, ਹਰ ਚੇ ਗਾਫਲ ਸ਼ੁੱਧ ਅਜ ਨਾਦਾਂ ਬਵਲ, ਗਰਗਦਾ ਬਾਸ਼ਦ ਵ ਗਰ ਸੁਲਤਾਨ ਬਵਲ। ਅਗਰ ਉਹ ਬਿਖਾਰੀ ਹੈ, ਅਗਰ ਉਹ ਸੁਲਤਾਨ ਹੈ, ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਪਰ ਖੁਦਾ ਨੂੰ ਯਾਦ ਨਹੀਂ ਕਰਦਾ, ਮਹਾਮੂਰਖ ਹੈ, ਮਹਾਮੂਰਖ ਹੈ। ਹਰ ਚੇ ਗਾਫਲ ਸ਼ੁੱਧ, ਫਿਰ ਸੁਣਨਾ ਭਾਈ ਸਾਹਿਬ ਭਾਈ ਨੰਦ ਲਾਲ ਨੂੰ। ਭਾਈ ਸਾਹਿਬ ਕਹਿੰਦੇ ਨੇ ਹਰ ਚੇ ਗਾਫਲ ਸ਼ੁੱਧ, ਹਰ ਉਹ ਬੰਦਾ ਮੂਰਖ ਹੈ, ਹਰ ਉਹ ਮਨੁੱਖ ਮੂਰਖ ਹੈ। ਹਰ ਚੇ ਗਾਫਲ ਸ਼ੁੱਧ ਅਜ ਨਾਦਾਂ ਬਵਲ, ਕਿਹੜਾ ਗਰਗਦਾ ਬਾਸ਼ਦ ਵ ਗਰ ਸੁਲਤਾਨ ਬਵਲ। ਭਾਵੇਂ ਆਮ ਮਨੁੱਖ ਹੈ, ਭਾਵੇਂ ਬਾਦਸ਼ਾਹ ਹੈ, ਅਗਰ ਖੁਦਾ ਨੂੰ ਯਾਦ ਨਹੀਂ ਕਰਦਾ, ਨਾਦਾਨ ਹੈ, ਮਹਾਮੂਰਖ ਹੈ। ਸਤਿਗੁਰ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਮੈਂ ਗਾਫਲ ਹਾਂ, ਗਾਫਲ ਕਹਿੰਦੇ ਨੇ ਭੁੱਲਿਆ ਜਿਹਨੇ ਖੁਦਾ ਨੂੰ ਭੁਲਾ ਦਿੱਤਾ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ, ਇਹ ਖੁਦਾ ਤੈਨੂੰ ਦੇਖ ਸਕਾਂ ਨਜ਼ਰਾਂ ਵੀ ਕੋਈ ਨਹੀਂ, ਅੱਖਾਂ ਵੀ ਕੋਈ ਨਹੀਂ, ਬੇਨਜ਼ਰ ਅੱਖਾਂ ਤੋਂ ਬਿਨਾਂ। ਗੁਰੂ ਨਾਨਕ ਦੀ ਬੇਨਿਮਰਤਾ ਇੰਤਿਹਾ ਨੂੰ ਛੁੰਦੀ ਹੈ, ਇੰਤਿਹਾ ਨੂੰ ਛੁੰਦੀ ਹੈ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਪਤਾ ਹੈ ਬੇਬਾਕ ਕਿਹਨੂੰ ਕਹਿੰਦੇ ਨੇ? ਮੂੰਹ ਫੱਟ, ਜੋ ਆਇਆ ਮੂੰਹ ਚ ਕਹਿ ਦਿੱਤਾ, ਰੰਚਕ ਮਾਤਰ ਵੀ ਸੋਚਿਆ ਨਹੀਂ ਵੀ ਇਹ ਗੱਲ ਕਹਿਣੀ ਹੈ ਕਿ ਨਹੀਂ। ਮੌਕਾ ਮਹਿਲ ਨਹੀਂ ਦੇਖਦਾ, ਵਾਤਾਵਰਣ ਨਹੀਂ ਦੇਖਦਾ, ਮਾਹੌਲ ਨਹੀਂ ਦੇਖਦਾ, ਕਹਿ ਦਿੰਦਾ। ਮਹਾਰਾਜ ਕਹਿੰਦੇ ਨੇ ਮੈਂ ਮੂੰਹ ਫੱਟ ਵੀ ਹਾਂ, ਜੋ ਨਹੀਂ ਕਹਿਣਾ ਚਾਹੀਦਾ ਹੈ ਉਹ ਕਹਿ ਦੇਣਾ, ਤੇ ਜੋ ਕਹਿਣਾ ਚਾਹੀਦਾ ਹੈ ਉਹ ਕਹਿਣ ਦੀ ਜਾਚ ਕੋਈ ਨਹੀਂ ਨਹੀਂ ਕਹਿੰਦਾ। ਹਾਫਿਜ਼ ਕਹਿੰਦੇ ਨੇ ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸ ਤਨ, ਇਹ ਸਿਆਣੇ ਮਨੁੱਖ ਇੱਕ ਗੱਲ ਸੁਣ ਲੈ, ਦੋ ਗੱਲਾਂ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ ਨੇ, ਮੂਰਖ ਦੀਆਂ ਨਿਸ਼ਾਨੀਆਂ ਨੇ। ਦੋ ਚੀਜ਼ ਅਕਲ ਤੀਰਾ ਅਸਤ ਦਮ ਫਰੋ ਬਸ ਤਨ, ਗੁਫਤਮ ਬਵਕਤ ਖਾਮੋਸ਼ੀ ਬਵਕਤ ਖਾਮੋਸ਼ੀ ਗੁਫਤਨ। ਦੋ ਚੀਜ਼ਾਂ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ ਨੇ, ਮੂਰਖ ਦੀਆਂ ਨਿਸ਼ਾਨੀਆਂ ਨੇ। ਕਿਹੜੀਆਂ? ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਰਹਿਣ ਦੇ ਵਕਤ ਬੋਲ ਪੈਣਾ, ਤੇ ਅਕਲ ਦੇ ਹਲਕਾਪਣ ਦੀਆਂ ਨਿਸ਼ਾਨੀਆਂ। ਬੇਬਾਕ, ਜਿੱਥੇ ਨਹੀਂ ਵੀ ਬੋਲਣਾ ਚਾਹੀਦਾ ਬੋਲੀ ਜਾਣਾ, ਜੋ ਨਹੀਂ ਵੀ ਕਹਿਣਾ ਚਾਹੀਦਾ ਕਹੀ ਜਾਂਦੇ ਆ, ਬੇਬਾਕ। ਇੱਕ ਪੰਕਤੀ ਦੇ ਵਿੱਚ ਆਪਣਾ ਸਰੂਪ ਪ੍ਰਭੂ ਦੇ ਅੱਗੋਂ ਗੁਰੂ ਨਾਨਕ ਇੰਜ ਪੇਸ਼ ਕਰਦੇ ਨੇ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਹੇ ਪ੍ਰਭੂ ਮੈਂ ਤੇਰੇ ਦੀਦਾਰ ਨਹੀਂ ਮੰਗਦਾ ਕਿਉਂਕਿ ਬੇਨਜ਼ਰ ਹਾਂ, ਵੇਖ ਨਹੀਂ ਸਕਦਾ, ਤੇਰੇ ਗੁਣਾਂ ਦੀ ਮੈਨੂੰ ਸਮਝ ਨਹੀਂ, ਗਾਫਲ ਹਾਂ। ਪਰ ਇੱਕ ਰਹਿਮਤ ਤੇ ਕਰਦੇ, ਇੱਕ ਬਖਸ਼ਿਸ਼ ਤੇ ਕਰਦੇ, ਇਸੇ ਦੀ ਮੰਗ ਹੈ ਹੋਰ ਨਹੀਂ। ਬਦਬਖਤ ਹਮ ਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ, ਜੋ ਤੇਰੇ ਚਾਕਰ ਨੇ ਜੋ ਤੇਰੇ ਮਾਰਗ ਤੇ ਚੱਲਦੇ ਨੇ ਉਹਨਾਂ ਰਸਤਿਆਂ ਦੀ ਖਾਕ ਮੈਨੂੰ ਬਣਾ ਦੇ ਤਾਂ ਕਿ ਉਹਨਾਂ ਦੀ ਕਦਮ ਬੋਸੀ ਨਸੀਬ ਹੋ ਜਾਏ, ਉਹਨਾਂ ਦੇ ਚਰਨਾਂ ਨਾਲ ਮੈਂ ਲੱਗ ਜਾ। ਪਰ ਇੰਨਾ ਹੀ ਕਾਫੀ ਹੈ, ਇਤਨਾ ਹੀ ਕਾਫੀ ਹੈ। ਹੁਣ ਸੁਣ ਲਓ ਇਸ ਸੰਬੰਧ ਵਿੱਚ, ਨੰਦ ਲਾਲ ਨੂੰ ਵੀ ਜ਼ਿਆਦਾ ਸਮਾਂ ਨਾ ਲਈਏ ਇਸ ਸੰਦੇ ਚ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਨੰਦ ਲਾਲ ਤੇ। ਨੰਦ ਲਾਲ, ਅੱਜ ਤੈਨੂੰ ਕੁਛ ਦੇਣਾ ਹੈ, ਦੇਣਾ ਹੈ, ਮੰਗ, ਛੇਤੀ ਮੰਗ, ਜਲਦੀ ਮੰਗ। ਐਸਾ ਨਾ ਹੋਵੇ ਤੇਰੀ ਮੰਗ ਵੱਡੀ ਹੋਵੇ ਅਸੀਂ ਛੋਟਾ ਦੇਈਏ, ਤੇ ਐਸਾ ਨਾ ਹੋਵੇ ਤੇਰੀ ਮੰਗ ਕੁਛ ਹੋਰ ਹੋਵੇ ਤੇ ਅਸੀਂ ਕੁਛ ਹੋਰ ਦੇਈਏ। ਛੇਤੀ ਮੰਗ, ਜਲਦੀ ਮੰਗ, ਤੈਨੂੰ ਦੇਖ ਕੇ ਸਾਨੂੰ ਖੁਸ਼ੀ ਹੋਵੇਗੀ। ਭਾਈ ਸਾਹਿਬ ਕਹਿੰਦੇ ਨੇ ਹੱਦ ਹੋ ਗਈ, ਇਸ ਦਰ ਤੇ ਜਦ ਮੈਂ ਆਇਆ ਸੀ ਸੈਂਕੜੇ ਮੰਗਾਂ ਨਾਲ ਭਰਿਆ ਹੋਇਆ ਸੀ, ਕਦੀ ਆਪਣੇ ਆਖਿਆ ਹੀ ਨਹੀਂ ਮੰਗ ਲਓ ਮੰਗ ਲਓ। ਇੱਥੇ ਰਹਿੰਦਿਆਂ ਰਹਿੰਦਿਆਂ ਹਿਰਦੇ ਚੋਂ ਸਾਰੀਆਂ ਮੰਗਾਂ ਨਿਕਲ ਗਈਆਂ ਨੇ, ਅੱਜ ਤੁਸੀਂ ਕਹਿੰਦੇ ਹੋ ਮੰਗ ਲਓ ਮੰਗ ਲਓ। ਹੁਣ ਤੇ ਕੋਈ ਮੰਗ ਨਹੀਂ ਰਹੀ, ਹਿਰਦਾ ਅਮੰਗ ਹੋ ਜਾਂਦਾ ਹੈ, ਮੰਗ ਸਾਰੀ ਮਰ ਜਾਂਦੀ ਹੈ, ਬੰਦਗੀ ਕਰਦੇ ਮੰਗ ਨਹੀਂ ਰਹਿੰਦੀ। ਜਿੰਨੇ ਚਿਰ ਤੱਕ ਮੰਗ ਹੈ ਉਹ ਮਨੁੱਖ ਆਪਣੀ ਮੰਗ ਨਾਲ ਹੀ ਜੁੜਿਆ, ਜੇ ਗੁਰੂ ਤੇ ਪ੍ਰਭੂ ਨਾਲ ਨਹੀਂ। ਨੰਦ ਲਾਲ ਦਾ ਇਹ ਕਹਿਣਾ ਦੱਸਦਾ ਹੈ ਕਿ ਜੁੜ ਗਏ ਨੇ ਪਾਤਸ਼ਾਹ, ਹੁਣ ਤੇ ਕੋਈ ਮੰਗ ਹੀ ਨਹੀਂ ਰਹਿ ਗਈ। ਪਰ ਸਤਿਗੁਰ ਕਹਿੰਦੇ ਨੇ ਫਿਰ ਚਲੋ ਸਾਡੀ ਖੁਸ਼ੀ ਲਈ ਕੁਝ ਮੰਗ ਲੈ, ਕਿਉਂਕਿ ਅਸੀਂ ਖੁਸ਼ ਹੋ ਜਾਵਾਂਗੇ, ਪ੍ਰਸੰਨ ਹੋ ਜਾਵਾਂਗੇ। ਸਾਡੀ ਪ੍ਰਸੰਨਤਾ ਇਸੇ ਗੱਲ ਚ ਹੈ, ਤੂੰ ਕੁਛ ਮੰਗ ਲੈ। ਤੇ ਨੰਦ ਲਾਲ ਕਹਿੰਦੇ ਅੱਛਾ ਪਾਤਸ਼ਾਹ, ਮੈਂ ਆਪਣਾ ਹਿਰਦਾ ਟਟੋਲਦਾ, ਦੇਖਦਾ ਆਪਣੇ ਮਨ ਨੂੰ ਕੋਈ ਸ਼ਾਇਦ ਮੰਗ ਕਿਸੇ ਕੋਣੇ ਚ ਪਈ ਹੋਵੇ। ਤੇ ਜੋ ਕੁਝ ਭਾਈ ਸਾਹਿਬ ਮੰਗਦੇ ਨੇ ਐ ਸੁਣ ਲਓ। ਸ਼ਬਦ ਕੁਰਬਾਨ ਆ ਕੇ ਰਾਹੇ ਸੰਗਤ, ਦਿਲੇ ਗੋਇਆ ਹਮੇ ਬਸ ਆਰਜ਼ੋ ਕਰੋ। ਆਰਜ਼ੋ ਇੱਕ ਰਹਿੰਦੀ ਹੈ ਮੇਰੇ ਪਾਤਸ਼ਾਹ ਮੇਰੇ ਅੰਦਰ, ਹੋਰ ਨਹੀਂ ਹੈ। ਸਭ ਮਿਟ ਗਈਆਂ, ਸਭ ਪੂਰੀਆਂ ਹੋ ਗਈਆਂ, ਸਭ ਖਤਮ ਹੋ ਗਈਆਂ। ਇੱਕ ਆਰਜ਼ੋ ਹੈ, ਸ਼ਬਦ ਕੁਰਬਾਨ ਹਾ ਕੇ ਰਾਹੇ ਸੰਗਤ, ਦਿਲੇ ਗੋਇਆ ਹਮੇ ਬਸ ਆਰਜ਼ੋ ਕਰੋ। ਜਿਨ੍ਹਾਂ ਜਿਨ੍ਹਾਂ ਗਲੀਆਂ ਚੋਂ ਰਸਤਿਆਂ ਚੋਂ ਲੰਘ ਕੇ ਸੰਗਤ ਤੁਹਾਡੇ ਕਦਮਾਂ ਤੱਕ ਪਹੁੰਚੀ ਹੈ, ਇਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ ਦੇ, ਇਹਨਾਂ ਕਦਮਾਂ ਦੀ ਧੂੜ ਮੈਨੂੰ ਬਣਾ ਦੇ। ਹੋਰ ਕੋਈ ਮੰਗ ਨਹੀਂ, ਹੋਰ ਕੋਈ ਚਾਹਤ ਨਹੀਂ। ਇਸ ਧੂੜੀ ਦੀ ਮਹਿਮਾ ਜਿਸ ਢੰਗ ਨਾਲ ਗੁਰਬਾਣੀ ਨੇ ਗਾਇਨ ਕੀਤੀ ਹੈ, ਗੁਰੂ ਨਾਨਕ ਨੇ, ਗੁਰੂ ਅਰਜਨ ਦੇਵ ਜੀ ਨੇ, ਭਾਈ ਗੁਰਦਾਸ ਜੀ ਨੇ, ਭਾਈ ਨੰਦ ਲਾਲ ਨੇ, ਕਿਸੇ ਵਕਤ ਫਿਰ ਇਸ ਤਰ੍ਹਾਂ ਦੇ ਪ੍ਰਕਰਣ ਦੇ ਸਾਹਿਬ ਜੀ ਦੇ ਸਾਹਮਣੇ ਰੱਖਾਂਗੇ। ਤੋ ਸਾਹਿਬ ਇੱਕ ਦਿਨ ਸੰਤਾਂ ਦੀ ਧੂੜੀ ਦੇ ਇਸ਼ਨਾਨ ਕਰਦਿਆਂ ਸਾਰੇ ਪਾਪ ਲੈ ਗਏ, ਸਾਰੇ ਕਲੇਸ਼ ਮਿਟ ਗਏ, ਸਾਰੇ ਦੁੱਖ ਸੰਤਾਪ ਚਲੇ ਗਏ। ਹਾਂ ਜੀ, ਇਸ ਤਰ੍ਹਾਂ ਦੇ ਜੋ ਹਰੀ ਦੇ ਚਰਨਾਂ ਤੱਕ ਪਹੁੰਚੇ ਹੋਏ ਨੇ, ਉਹਨਾਂ ਦੀ ਤੋੜੀ ਦਾ ਇਸ਼ਨਾਨ ਜਨਮ ਮਰਨ ਤੋਂ ਰਹਿਤ ਕਰ ਦਿੰਦਾ, ਫਿਰ ਮਨੁੱਖ ਜੂਨਾਂ ਵਿੱਚ ਨਹੀਂ ਪੈਂਦਾ। ਜੋ ਕੁਛ ਮਨ ਨੂੰ ਚਾਹੀਦਾ ਸਾਰੇ ਫਲਾਂ ਦੀ ਜੋ ਹੈ ਪ੍ਰਾਪਤੀ ਹੋ ਜਾਂਦੀ ਹੈ, ਔਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜੇ ਕਿਤੇ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਗੁਣਾਂ ਨਾਲ ਜੁੜ ਜਾਏ। ਹਾਂਜੀ, ਉਹ ਜੋ ਗੁਣਾਂ ਦਾ ਖਜ਼ਾਨਾ ਹੈ ਪਰਿਪੂਰਨ ਪਰਮਾਤਮਾ, ਅਥਾਹ ਗੁਣਾਂ ਦਾ ਜੋ ਖਜ਼ਾਨਾ ਹੈ, ਉਹਦੇ ਗੁਣਾਂ ਨੂੰ ਜੋ ਹੈ ਗਾਇਨ ਕਰੀਏ, ਫਿਰ ਦੁੱਖ ਤੇ ਸੰਤਾਪ ਨਹੀਂ ਪਾਉਂਦੇ। ਭਾਵ ਮਨੁੱਖ ਦੁੱਖਾਂ ਤੋਂ ਬਚ ਜਾਂਦਾ, ਸੰਤਾਪਾਂ ਤੋਂ ਬਚ ਜਾਂਦਾ, ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਗੁਣਵਾਨ ਹੋ ਜਾਂਦਾ। ਐਸਾ ਨਹੀਂ ਹੈ ਕਿ ਪਰਮਾਤਮਾ ਨੂੰ ਲੋੜ ਹੈ ਅਸੀਂ ਉਸਦੇ ਗੁਣ ਗਾਈਏ, ਉਹਨੂੰ ਲੋੜ ਨਹੀਂ ਹੈ। ਜਿਹੜਾ ਉਹਦੇ ਗੁਣ ਗਾਉਂਦਾ ਹੈ ਗੁਣਵਾਨ ਹੋ ਹੀ ਜਾਂਦਾ। ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ, ਆਪਣੇ ਗੁਣਾਂ ਨੂੰ ਵਧਾਉਣਾ, ਆਪਣੇ ਆਪ ਨੂੰ ਗੁਣਵਾਨ ਬਣਾਉਣਾ, ਇਸੇ ਵਾਸਤੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੇ, ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੇਨ। ਜਿਵੇਂ ਤੜਪਦੀ ਮੱਛੀ ਪਾਣੀ ਲਈ, ਇਸ ਤਰ੍ਹਾਂ ਤੜਪੇ ਹੋਏ ਹਿਰਦੇ ਨਾਲ ਤੂੰ ਪ੍ਰਭੂ ਦੇ ਗੁਣ ਗਾਇਨ ਕਰ, ਇਹ ਸਾਰੇ ਗੁਣਾਂ ਦੀ ਤੈਨੂੰ ਪ੍ਰਾਪਤੀ ਹੋ ਜਾਏਗੀ। ਉਹ ਗੁਣਾਂ ਦਾ ਖਜ਼ਾਨਾ ਹੈ, ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਮਨੁੱਖ ਸਾਰੇ ਦੁੱਖ ਕਲੇਸ਼ ਤੇ ਪਾਪਾਂ ਤੋਂ ਬਚ ਜਾਂਦਾ ਹੈ, ਉਹਦੇ ਸਾਰੇ ਦੁੱਖ ਮਿਟ ਜਾਂਦੇ ਨੇ। ਹਾਂਜੀ, ਨਾਨਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਵਾਨ ਕਰਦੇ ਨੇ, ਜਿਸ ਦਾ ਉਹ ਪਰਿਪੂਰਨ ਪਰਮਾਤਮਾ ਰਾਖਾ ਬਣ ਜਾਂਦਾ, ਰਖਵਾਲਾ ਬਣ ਜਾਂਦਾ, ਜਿਸ ਦਾ ਗੁਰੂ ਸਹਾਇਕ ਹੋ ਜਾਂਦਾ ਹੈ, ਉਹ ਸਮਰੱਥ ਪਰਿਪੂਰਨ ਪਰਮਾਤਮਾ ਜਿਸ ਦਾ ਪ੍ਰਤਾਪ ਚਾਰੋਂ ਪਾਸੇ ਫੈਲੇ ਹੋਇਆ, ਉਸ ਨੂੰ ਬੋਧ ਹੋ ਜਾਂਦਾ, ਉਸ ਨੂੰ ਸਮਝ ਮਿਲ ਜਾਂਦੀ ਹੈ। ਉਹ ਜੋ ਹਰੀ ਦਾ ਖਜ਼ਾਨਾ, ਗੁਣਾਂ ਦਾ ਖਜ਼ਾਨਾ ਹੈ ਪਰਿਪੂਰਨ ਪਰਮਾਤਮਾ, ਸੰਤ ਜਨ ਜਦ ਗਾਉਂਦੇ ਨੇ ਰਸ ਨਾਲ ਉਹਨਾਂ ਦਾ ਹਿਰਦਾ ਵਰ ਜਾਂਦਾ, ਕਿਉਂਕਿ ਇੱਕ ਇੱਕ ਗੁਣ ਵਿੱਚ ਮਹਾਰਸ ਹੈ, ਮਹਾ ਆਨੰਦ ਹੈ। ਜੋ ਸੰਤਾਂ ਦੀ ਸੇਵਾ ਲੱਗੇ ਨੇ, ਗੁਰੂ ਦੀ ਚਰਨੇ ਜੋ ਹੈ ਜੁੜੇ ਨੇ, ਉਹਨਾਂ ਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮ ਪਦ ਹੈ ਮੋਕਸ਼, ਉਹਨਾਂ ਨੂੰ ਮੋਕਸ਼ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹਨਾਂ ਦੇ ਉੱਤੇ ਪ੍ਰਭੂ ਦੀ ਜੋ ਹੈ ਪੂਰਨ ਕਿਰਪਾ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ, ਉਹਨਾਂ ਨੂੰ ਇਸ ਮੋਕਸ਼ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਆਉਣੇ ਜਾਵਣੇ ਉਹਨਾਂ ਦੇ ਮਿਟ ਜਾਂਦੇ ਨੇ, ਦੁੱਖ ਸੰਤਾਪ ਮਿਟ ਜਾਂਦੇ ਨੇ। ऐसे मनुख दा संसार ते आवना सफल हो जांदा है, उहदे सारे भय मिट जांदे ने। मूल भय जो मौत दा है, ए भय उसका मिट जांदा है। जगत ते आया उसका सफल हो जांदा है। जीवन दी लालसा ते मरण दे भय तो उच्चा उठ जांदा है। हां जी, जिसका बनाया होया सी मैं, जिसका भेजा होया सी मैं, गुरु ने जो है उसे नाल जोड़ दिता है और सारे दुख कलेश जन्मां दा भरमणा मिटा दिता है। हां जी, जिन्हां नू सतगुरु को इस तरह की सूझ समझ दी सुखमई दात प्राप्त होई है, ओ माया तो रहत निरंजन जो परिपूर्ण परमात्मा है, उसका जस गायन करके निर्लेप हो जाते ने, निरंजन हो जाते गाओ मंगलो। मंगलो कहते ने मंगल जस गायन करना, सिफ तो सलाह गायन करनी, वड्याई जो है गायन करनी। उस परिपूर्ण परमात्मा का मंगल गायन करो जिदी महिमा अपार है, जो व्यापक है, ते सारे गुणा दा मालिक है। उस परिपूर्ण परमात्मा दे रंग विच लीन हो जाओ, मस्त हो जाओ। जो ना जमदा है ना मरदा है, उसका जस गायन कीता होया ही जन्म मरण तो रहित करदा है। हां जी, नाम जपदिया जपदिया उस अविनाशी जो नाश तो रहत है, उस परमात्मा की प्राप्ति हो जाती है। उसकी प्राप्ति दे नाल सारे मनोरथ पूरे हो जाते हैं, सारिया इच्छावां पूरियां हो जांदियां ने। सबे इच्छा पूरिया जा पाया अगम अपारा। हां जी, जिन्हां दा मन गुरु दे चित दे नाल जो है जुड़ जांदा है, उन्हां नूं सुख दे अस्थान दी प्राप्ति हो जांदी है। ते सुख दा अस्थान प्रभु दा घर है, प्रभु दा घर प्रभु दा नाम है। इस तरह दे निज स्वरूप दी निज आसन दी उन्हां नूं प्राप्ति हो जांदी है, ते जगत ते आया सफल हो जांदा है। ऐसा जो परिपूर्ण परमात्मा है, घड़ घड़ व्यापक है, पूर्ण है, नाश तो रहत है, उसे दा चिंतन कर, उसे नु याद कर। ओही इना गुणा दा मालिक है, ओही नाश तो रहत है और ओही जन्म मरण तो बचाने वाला है। जो गुरु दे चरणा दे च अपना चित जोड़दा है, उहदे सारे कारज संपूर्ण हो जाते ने, पूर्ण हो जाते ने। आप जी का समा ज्यादा ना लवा, अर्थां विच समा ज्यादा लगे, क्योंकि एक पूरे अंग का ही वाक सी करीबन करीबन। कोशिश ते मैं की, समय से समाप्ति हुई है, थानू देरी जो है हो जाती है अक्सर, इस वास्ते मैं समा देखता रहा। मूल भाव इस देच एक दफा मैं रिपीट कर दिया। परिवारिक संबंध, समाजिक संबंध, इन्हां नूं परमात्मा दा संबंध बनाना है। जद कोई मनुख प्रभु नाल जुड़ जांदा है, उन्हूं परिवार विच निरंकार दिखाई देंदा है। मात पिता सुत बंधप भाई, नानक होआ पार ब्रह्म सहाई। फिर ये सारे रिश्ते परमात्मा विच निरूपण कीते जा सकदे ने। परमात्मा पिता है, परमात्मा मां है, परमात्मा साड़ी बांह बन जांदा है, भरा है। परमात्मा मालिक है, परमात्मा सहायक है, परमात्मा गुरु है। तमाम समाजिक ते रूहानी रिश्ते असी उस परिपूर्ण परमात्मा विच निरूपण कर सकते हैं। एक दफा किसी का संबंध उस परमात्मा नाल जुड़ जाए, वो कदी यतीम नहीं आउंदा, कदी बेआसरा नहीं आउंदा। मां का आसरा सदा बनिया रहेगा, पिता का आसरा सदा बनिया रहेगा, तू मेरा पिता, तू है मेरा माता, तू मेरा बंदप, तू मेरा भ्राता, तू मेरा राखा, सबने थाई तांबो के आकाड़ा जियो। जिहड़ा एक दफा उस प्रभु नाल जुड़ जांदा है, बहुत वड्डे परिवार वाला हो जांदा है, और ऐसा परिवार वाला जिस परिवार का कभी भी योग होंदा ही नहीं, विछोड़ा होंदा ही नहीं। सतगुरु इस तरह की सौगात सारिया की झोली विच पावे। इत्थे ही समाप्ति, भुल चुक दी क्षमा, फतेह प्रवान करने। वाहिगुरु जी का खालसा।